ਆਵਾਜ਼ ਆਉਂਦੀ ਹੈ ਘੋੜਿਆਂ ਦੀ, ਸਜੇ ਹੋਏ ਨੇ ਹਾਥੀਆਂ ਦੀ ਆਵਾਜ਼ ਆਉਂਦੀ ਹੈ, ਟੱਲੀਆਂ ਖੜਕਦੀਆਂ ਨੇ, ਬਲਦਾਂ ਦੀ ਟੱਲੀਆਂ ਪਾਈਆਂ, ਹਾਥੀ ਨਾਲ ਊਠ ਵੀ ਨੇ। ਇਸ ਤਰੀਕੇ ਨਾਲ ਬਹੁਤ ਇੰਨਾ ਰੌਲਾ ਪੈ ਰਿਹਾ ਚਾਰ ਪਾਸੇ ਕਿ ਸਾਰਿਆਂ ਨੂੰ ਖੁਸ਼ੀਆਂ ਹੋ ਰਹੀਆਂ ਨੇ।
ਦਬ ਢੋਲ ਦਮਾ ਮਨ ਡੰਕ ਲਗੇ ਪਰ ਆਪਣ ਕੋ ਨਾ ਸੁਣੇ ਵੱਡ ਸ਼ੋਰਾ।
ਹੁਣ ਡਫਲੀਆਂ ਵੱਜਦੀਆਂ ਨੇ, ਢੋਲ ਵੱਜਦੇ ਨੇ, ਨਗਾਰੇ ਵੱਜਦੇ ਨੇ, ਇੰਨੀਆਂ ਡੰਕੇ ਲੱਗੇ ਨਗਾਰੇ ਦੇ ਉੱਤੇ ਚੋਟ ਪੈਂਦੀ ਹੈ ਕਿ ਪਰਾਏ ਦੀ ਅਤੇ ਆਪਣੇ ਦੀ ਆਵਾਜ਼ ਹੀ ਨਹੀਂ ਸੁਣਦੀ। ਬਹੁਤ ਕੰਨ ਦੇ ਨੇੜੇ ਕਰਕੇ ਉੱਚੀ ਆਵਾਜ਼ ਵਿੱਚ ਗੱਲ ਕਰਨੀ ਪੈਂਦੀ ਕਿਉਂਕਿ ਇੱਕ ਦੂਜੇ ਦੀ ਆਵਾਜ਼ ਸੁਣਦੀ ਨਹੀਂ ਹੈ।
ਪਰ ਬਾਰ ਬਦੋ ਸੁੱਟ ਗਾਏ ਕਿ ਰਾਗਨ ਤਾਨ ਮਿਲਾਏ ਕਮੋਦ ਵਡਾਏ।
ਸਾਰੇ ਜਾਣੇ ਬੜੇ ਪ੍ਰਸੰਨ ਹਨ, ਇੱਕ ਦੂਜੇ ਦੇ ਨਾਲ ਤਾਲ ਨਾਲ ਤਾਲ ਮਿਲਾ ਕੇ ਗੀਤ ਆਦਿਕ ਗਾਉਂਦੇ।
ਸੁਤ ਰੰਗ ਅਨੇਕ ਪਤਾਕ ਬਨੇ ਹੈਰਾਏ ਕਨੇ ਸਭ ਆਗੇ ਸੁਜਾਏ।
ਬਹੁਤ ਸਾਰੇ ਰੰਗਾਂ ਰੰਗਾਂ ਦੇ ਜਿਹੜੇ ਪਤਾਕੇ ਨੇ, ਪਤਾਕੇ ਤੋਂ ਭਾਵ ਝੰਡੀਆਂ ਆਦਿਕ ਲੱਗੀਆਂ ਮੂਹਰਲੇ ਪਾਸੇ, ਕਿਉਂਕਿ ਘੋੜਿਆਂ ਤੇ ਹਾਥੀਆਂ ਨੂੰ ਸੰਭਾਲਣ ਵਾਲੇ, ਨਾਲੇ ਕੁਛ ਆਪਣੇ ਰਾਜ ਦੀ ਮਹੱਤਤਾ ਨੂੰ ਜਣਾਉਣ ਵਾਸਤੇ ਵੀ, ਨਵਾਬ ਜਿਹੜਾ ਹੈ ਦੌਲਤ ਖਾਨ ਲੋਧੀ ਹੈ, ਕੁਝ ਸਿਪਾਹੀ ਵੀ ਨਾਲ ਆਏ ਨੇ, ਉਹ ਵੀ ਸਤਿਕਾਰ ਵਜੋਂ ਬੜੀਆਂ ਬੜੀਆਂ ਝੰਡੀਆਂ ਪਕੜ ਕੇ, ਨਿਸ਼ਾਨ ਝੰਡੇ ਜਿਹੜੇ ਹੁੰਦੇ ਨੇ ਤੁਰਕਾਂ ਦੇ, ਉਹ ਵੀ ਵਿੱਚ ਲੈ ਕੇ ਆਏ ਨੇ ਕਿ ਉਥੋਂ ਬਰਾਤ ਆਈ ਹੈ।
ਹਰ ਬਿੰਦ ਬਿਲੋ ਚਿੰਨ ਬੀਚ ਬਿਰਾਜੇ ਮੋਹਰ ਪੈਚੋਰ ਤੁਰੈ ਛਾ ਬਿਛਾਏ।
ਹੁਣ ਸੁੰਦਰ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਸੁੰਦਰ ਨੇਤਰ ਨੇ, ਉਹ ਵਿੱਚ ਬਿਰਾਜਮਾਨ ਹੋ ਰਹੇ ਨੇ, ਜਿਨ੍ਹਾਂ ਦੇ ਸੀਸ ਦੇ ਉੱਪਰ ਸੁੰਦਰ ਚੌੜ ਹੋ ਰਿਹਾ।
ਇੱਕ ਮਤੰਗ ਪਹਿਲਾਂ ਲੋ ਅਰੋੜ ਕਰੇ ਵਰਖਾ ਧਨ ਕੀ ਮਨ ਭਾਏ।
ਇੱਕ ਹਾਥੀ ਦੇ ਉੱਪਰ ਬੈਠ ਕਰਕੇ ਚਾਚਾ ਲਾਲ ਚੰਦ ਜੀ ਧਨ ਦੀ ਥੈਲੀ ਪਕੜੀ ਹੋਈ ਜਿਨ੍ਹਾਂ ਨੇ, ਵਰਖਾ ਕਰ ਰਹੇ ਨੇ ਧਨ ਦੀ ਬਹੁਤ ਸਾਰੀ।
ਦੂਸਰ ਪੈ ਚੜ ਤਾਤ ਜੈਰਾਮ ਕੁਹੀਨ ਬਿਲੰਬ ਭਲੇ ਬਰਕਾਏ।
ਦੂਸਰੇ ਉੱਤੇ ਚੜ ਕੇ ਭਾਈਆ ਜੈਰਾਮ ਜੀ ਅਤੇ ਉਹਨਾਂ ਦੇ ਪਿਤਾ ਜੀ ਨੇ ਪਰਮਾਨੰਦ ਜੀ, ਬਿਨਾਂ ਕਿਸੇ ਦੇਰੀ ਤੋਂ, ਪਹਿਲਾਂ ਹੁੰਦੇ ਸੀ ਗਲੀ ਵਾਲੇ ਪੈਸੇ ਜਿਹੜੇ ਹੁੰਦੇ ਤਾਂਬੇ ਦੇ ਛੋਟੇ, ਇੱਕ ਪੈਸਾ ਹੁੰਦਾ ਸੀ, ਹੁਣ ਤਾਂ ਇਤਿਹਾਸ ਹੀ ਬਣ ਗਿਆ ਇਹਨਾਂ ਦਾ, ਹੁਣ ਹੈ ਹੀ ਨਹੀਂ, ਲੱਭਦੇ ਨਹੀਂ ਕਿਤੇ ਇਹ। ਇਹ ਸਾਰੇ ਛੋਟੇ ਛੋਟੇ ਪੈਸਿਆਂ ਦੀਆਂ ਪੁਰਾਣੇ ਬਜ਼ੁਰਗਾਂ ਨੂੰ ਪਤਾ ਕਿ ਥੈਲੀਆਂ ਭਰ ਭਰ ਕੇ ਉੱਤੋਂ ਦੀ ਸਿੱਧਦੇ ਹੁੰਦੇ ਸੀ, ਸਾਰੀ ਬਰਾਤ ਦੇ ਨਿੱਕੇ ਨਿੱਕੇ ਨਿਆਣੇ ਚੁੱਕਦੇ ਹੁੰਦੇ ਸੀ। ਇਸ ਤਰੀਕੇ ਨਾਲ ਇੱਕ ਪੁਰਾਣਾ ਦ੍ਰਿਸ਼ ਦਿਖਾ ਰਹੇ ਨੇ ਕਿ ਉਦੋਂ ਲੋਕਾਂ ਦੇ ਸੁਭਾਅ ਕੈਸੇ ਸਨ, ਸਿੱਧੇ ਸਾਦੇ, ਬੜੀ ਖੁਸ਼ੀ ਵਾਲੇ। ਇੱਕ ਮਨੋਰੰਜਨ ਦੇ ਕੋਈ ਸਾਧਨ ਇੰਨੇ ਨਹੀਂ ਸੀ ਹੁੰਦੇ, ਇਹੀ ਇੱਕ ਵੱਡਾ ਮਨੋਰੰਜਨ ਹੁੰਦਾ ਸੀ ਕਿ ਫਲਾਨੇ ਦੇ ਵਿਆਹ ਹੈ। ਇੱਕ ਵਿਆਹ ਹੋਵੇ ਤਾਂ ਪੂਰੇ ਇਲਾਕੇ ਨੂੰ ਹੀ ਸੱਦਿਆ ਜਾਂਦਾ ਸੀ, ਪੂਰੇ ਇਲਾਕੇ ਵਾਲੇ ਹੀ ਪ੍ਰਸੰਨ ਹੁੰਦੇ ਸਨ।
ਕੀਰਤ ਯੋ ਬਿਸ ਤੀਰਤ ਹੈ ਜਨ ਪੂਰਨ ਚੰਦ ਨੇ ਜੋ ਨਸੀ ਛਾਏ।
ਕਿਉਂ ਕੀਰਤੀ ਫੈਲ ਗਈ, ਮਾਨੋ ਜਿਵੇਂ ਪੂਰਨਮਾਸੀ ਤੇ ਚੰਦਰਮਾ ਦੀ ਚਾਂਦਨੀ ਫੈਲ ਜਾਂਦੀ ਹੈ, ਉਹ ਫੈਲ ਗਈ ਹੈ ਕੀਰਤੀ।
ਅੰਜਨ ਅੰਜਕ ਬੋਲਨ ਪੈਚਕ ਜਾਵਕ ਡਾਰਨ ਧੀਰ ਵਿਚਾਰੇ।
ਇਸ ਤਰੀਕੇ ਨਾਲ ਹਰ ਇੱਕ ਨੂੰ ਆਪੋ ਆਪਣੀ ਕਹਿੰਦੇ ਕਾਹਲੀ ਹੈ। ਕਾਹਲ ਦੇ ਵਿੱਚ ਜਦੋਂ ਬਰਾਤ ਪਿੰਡ ਦੇ ਨੇੜੇ ਆ ਗਈ ਤਾਂ ਇੱਕ ਭਰਮ ਪੈਦਾ ਹੋ ਜਾਂਦਾ ਕਾਹਲ ਦੇ ਵਿੱਚ, ਕਾਹਲੀ ਕਾਹਲੀ ਚ ਕੋਈ ਕੱਪੜਾ ਹੋਰ ਹੀ ਪਾ ਲੈਂਦਾ, ਕੋਈ ਕਿਸੇ ਤਰ੍ਹਾਂ ਪਾ ਲੈਂਦਾ। ਇੱਥੇ ਕਵੀ ਜੀ ਨੇ ਇੱਕ ਅਲੰਕਾਰ ਜਿਹਾ ਬਣਾਇਆ, ਕਹਿੰਦੇ ਕਿਸੇ ਨੇ ਤਾਂ ਆਪਣੇ ਹੋਰ ਤਰ੍ਹਾਂ ਦੇ ਕਰ ਲਏ ਵਸਤਰ, ਕਿਸੇ ਨੇ ਹੋਰ ਤਰ੍ਹਾਂ ਦੇ ਕਰ ਲਏ, ਭੁੱਲ ਗਏ ਕਿ ਉਹ ਕਾਹਲੀ ਨਾਲ ਛੇਤੀ ਨਾਲ ਚੱਲ ਕੇ ਦੁੱਲੇ ਨੂੰ ਦੇਖਣਾ ਹੈ ਆਪਾਂ।
ਯਾਬਿਦ ਅੰਗ ਸ਼ਿੰਗਾਰ ਸ਼ਿੰਗਾਰ ਗੋਰ ਚੜੀ ਮਿਲ ਬ੍ਰਿਧ ਅਟਾਰੇ।
ਇਉਂ ਕਰਕੇ ਕਹਿੰਦੇ ਆਪਣੇ ਅੰਗਾਂ ਨੂੰ ਸ਼ਿੰਗਾਰ ਸ਼ਿੰਗਾਰ ਕੇ, ਜਿਹੜੀਆਂ ਕਹਿੰਦੀਆਂ ਸੀ ਬਿਰਧ ਮਾਈਆਂ ਕਿ ਅਸੀਂ ਪੌੜੀ ਨਹੀਂ ਚੜ ਸਕਦੀਆਂ, ਕਹਿੰਦੇ ਪਰ ਅੱਜ ਉਹ ਭੱਜ ਕੇ ਪੌੜੀਆਂ ਚੜ ਗਈਆਂ। ਅਸੀਂ ਗੁਰੂ ਨਾਨਕ ਦੇਵ ਜੀ ਦਰਸ਼ਨ ਕਰਨੇ ਨੇ, ਹਰੇਕ ਜਾਣਾ ਹੀ ਬੜੀ ਕਾਹਲੀ ਨਾਲ, ਕੋਈ ਜੁੱਤੀ ਕੁੱਠੀ ਪਾ ਕੇ ਦੌੜ ਲਿਆ ਆਪਣੀ, ਤੋ ਕੋਈ ਜਿਹੜੇ ਸੀਗੇ ਹੱਥਾਂ ਦੇ ਗਹਿਣੇ ਉਹਨਾਂ ਨੇ ਆਪਣੇ ਪੈਰਾਂ ਵਿੱਚ ਹੀ ਪਾ ਲਏ, ਪੈਰਾਂ ਵਾਲੀਆਂ ਝਾਂਜਰਾਂ ਹੱਥਾਂ ਵਿੱਚ ਪਾ ਲਈਆਂ। ਇੱਕ ਇੱਕ ਭਰਮ ਹੁੰਦਾ ਇਹ। ਇਸ ਤਰੀਕੇ ਨਾਲ ਇੱਕ ਕਵਿਤਾ ਦੇ ਵਿੱਚ ਸ਼ਾਨ ਦਾ ਅਲੰਕਾਰ ਹੁੰਦਾ, ਉਹ ਵੀ ਕਵੀ ਜੀ ਨੇ ਲਿਖ ਕੇ ਇੱਥੇ ਦਰਸਾ ਦਿੱਤਾ।
ਨੀਲ ਸਰੋਜਨ ਮਾਲ ਬਿਲੋਚਨ ਰੂਪ ਬਿਲੋਕਤ ਦੁਲੋ ਸਾਰੇ।
ਸਾਰੇ ਜਾਣੇ ਦੂਰ ਤੱਕ ਕਤਾਰਾਂ ਲਾ ਲਾ ਕੇ ਆਉਂ, ਜਿਵੇਂ ਨੀਲੇ ਰੰਗ ਦੇ ਕਮਲ ਦੇ ਫੁੱਲ ਹੁੰਦੇ ਨੇ ਨਾ, ਇਸ ਤਰ੍ਹਾਂ ਕਤਾਰਾਂ ਦੀਆਂ ਕਤਾਰਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨੂੰ ਉਮੜ ਪਈਆਂ ਨੇ।
ਚਾਕ ਚ ਰੋਖਨ ਬੀਚ ਗੁਲਾਬ ਲੇ ਫੁੱਲਨ ਅੰਜਲ ਮੰਜਲ ਡਾਰੇ।
ਰੋਖਿਆਂ ਦੇ ਵਿੱਚੋਂ ਹੁਣ ਗੁਰੂ ਨਾਨਕ ਦੇਵ ਜੀ ਨੂੰ ਤੱਕ ਰਹੇ ਨੇ ਘੋੜੇ ਤੇ ਸਵਾਰ, ਔਰ ਪਿੱਛੇ ਪਿੱਛੇ ਸਾਰੀਆਂ ਸੰਗਤਾਂ, ਦੂਰ ਤੱਕ ਬਰਾਤ। ਮਹਾਰਾਜ ਜੀ ਉੱਪਰ ਗੁਲਾਬ ਦੇ ਫੁੱਲਾਂ ਦੀ ਵਰਖਾ ਝਰੋਖਿਆਂ ਵਿੱਚੋਂ ਕਰ ਰਹੇ ਨੇ ਪਿੰਡ ਵਾਲੇ।
ਮੂਲੇ ਕੇ ਦੁਆਰ ਝੁਕਾਓ ਕਰਿਓ ਅਸ ਆਰਤ ਹਾਰ ਕੀ ਆਰਤੀ ਤਾਰੇ।
ਮੂਲ ਚੰਦ ਜੀ ਦੇ ਦਵਾਰ ਤੇ ਦਰਵਾਜ਼ੇ ਤੇ ਟਿਕਾਓ ਕੀਤਾ, ਬਰਾਤ ਨੂੰ ਅੰਦਰ ਜਦੋਂ ਪ੍ਰਵੇਸ਼ ਕਰਾਉਣਾ ਸੀ ਤਾਂ ਆਰਤ ਹਾਰ, ਦੁੱਖਾਂ ਦੇ ਹਰਨ ਵਾਲੇ ਗੁਰੂ ਨਾਨਕ ਦੇਵ ਜੀ ਦੀ ਪਹਿਲਾਂ ਆਰਤੀ ਉਤਾਰਨਾ ਕੀਤੀ, ਪੁਰਾਣੀ ਰੀਤੀ ਦੱਸ ਰਹੇ ਨੇ, ਹਲੇ ਖੰਡਨ ਕਰਨਗੇ ਬਾਅਦ ਦੇ ਵਿੱਚ ਜਾ ਕੇ।
ਚੰਦ ਮੁਖੀ ਤੈ ਬ੍ਰਿੰਦ ਮਿਲੀ ਕੁਲ ਕੰਠ ਹੈ ਕੋਕਲਾ ਕੀ ਅਨਹਾਰੇ।
ਕੋਇਲ ਵਰਗੇ ਸੁੰਦਰ ਕੰਠ ਨੇ ਜਿਨ੍ਹਾਂ ਇਸਤਰੀਆਂ ਦੇ ਗਾ ਰਹੀਆਂ ਨੇ ਗੀਤ, ਕੇ ਖੁਸ਼ੀ ਦੇ ਸਮੇਂ ਦੇ ਉੱਤੇ ਆ ਕਰਕੇ ਬੜੇ ਸੁੰਦਰ ਗੀਤ ਗਾਇਨ ਕਰਕੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੀਆਂ।
ਮੰਗਲ ਸੋ ਕੁਲ ਰੀਤ ਕਰੇ ਲੀ ਨਾਨਕ ਨਾਮ ਉਚਾਰਤ ਸਾਰੇ।
ਸਾਰੀਆਂ ਜਾਣੀਆਂ ਹੀ ਖੁਸ਼ੀਆਂ ਦੇ ਗੀਤ ਗਾਉਂਦੀਆਂ। ਧੰਨ ਗੁਰੂ ਨਾਨਕ ਦੇਵ ਜੀ, ਜੇ ਤਾਂ ਬਾਣੀ ਹੁੰਦੀ ਫਿਰ ਬਾਣੀਆਂ ਗਾਉਂਦੀਆਂ, ਕਿ ਬਾਣੀ ਗਾਓ ਭਾਈ। ਪਰ ਉਦੋਂ ਹਾਲੇ ਬਾਣੀ ਗੁਰੂ ਨਾਨਕ ਦੇਵ ਜੀ ਨੇ ਜਗਤ ਦੇ ਵਿੱਚ ਪ੍ਰਗਟ ਨਹੀਂ ਕੀਤੀ। ਉਹਨਾਂ ਨੂੰ ਜੋ ਜੋ ਆਇਆ ਉਹਨਾਂ ਨੇ ਸੋਹਣਾ ਸੋਹਣਾ ਗੁਰੂ ਨਾਨਕ ਦੇਵ ਜੀ ਲਈ ਗੀਤ ਗਾਇਆ ਹੈ।
ਦੂਲੋ ਸਮੇਤ ਬਰਾਤ ਬਹੁ ਕੀਓ ਸ਼ੁਭ ਥਾਨ ਮੈਂ ਆਨ ਕਾ ਡੇਰਾ।
ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹਨਾਂ ਦੇ ਸਮੇਤ ਸਾਰੀ ਬਰਾਤ ਹਰੇਕ ਨੇ ਆ ਕਰਕੇ ਅੱਛੇ ਅੱਛੇ ਥਾਂ ਤੇ ਟਿਕਾਓ ਕੀਤਾ।
ਤੰਬੂ ਕਨਾਤਨ ਤਾਮੇ ਬਿਤਾਨਨ ਲਾਗੇ ਸ਼ਮਿਆਨ ਸੋਹੈ ਕਨੀਰਾ।
ਬਹੁਤ ਸਾਰੇ ਤੰਬੂ ਕਨਾਤਾਂ ਸ਼ਮਿਆਨੇ ਇਤਨੇ ਸੁੰਦਰ ਲੱਗਦੇ ਨੇ ਕਿ ਚਾਰੇ ਪਾਸੇ ਰੰਗਦਾਰ ਰੰਗਦਾਰ ਤੰਬੂ ਸ਼ਮਿਆਨੇ ਕਨਾਤਾਂ ਲਾ ਕੇ ਅੱਛਾ ਮਾਹੌਲ ਤਿਆਰ ਹੋ ਗਿਆ।
ਜੋ ਜੇ ਚਾਹੇ ਗਈ ਸੋ ਤਾਏ ਹੱਥਿਓ ਸ਼ਰਮ ਦੂਰ ਲਗੀ ਨੈ ਦੇਰਾ।
ਜੋ ਜਿਹਨੂੰ ਜਿਹਨੂੰ ਚਾਹੀਦਾ ਸੀ ਛਕਣ ਵਾਸਤੇ ਉਹੀ ਉਹੀ ਸਾਧਨ ਬਣਾ ਦਿੱਤਾ ਹੈ, ਸਾਰੇ ਰਸਤੇ ਦੀ ਥਕਾਵਟ ਦੂਰ ਕਰ ਦਿੱਤੀ ਹੈ, ਆਉਂਦੀ ਗਰਮ ਪਾਣੀ ਨਾਲ ਸਾਰਿਆਂ ਦੇ ਹੱਥ ਮੂੰਹ ਪੈਰ ਧੁਆ ਦਿੱਤੇ ਨੇ। ਭਈ ਕਿਸੇ ਨੂੰ ਪਾਣੀ ਲੋੜ ਹੈ ਪਾਣੀ ਦੇਣਾ, ਦੁੱਧ ਦੀ ਲੋੜ ਹੈ ਦੁੱਧ ਛਕਾਉਣਾ, ਮਠਿਆਈਆਂ ਛਕਾ ਦਿੱਤੀਆਂ ਨੇ।
ਤੀਨ ਕੇ ਤੂਲ ਕੋ ਵੇਲਾ ਭਇਓ ਤਬ ਛੂਟਣ ਲੱਗੀ ਏ ਜੋਰ ਹਵਾਏ।
ਤੀਨ ਕੋ ਧੂਲ ਹੁੰਦਾ ਸ਼ਾਮ ਦੇ ਵੇਲੇ, ਪਿੰਡਾਂ ਦਾ ਅੱਖਰ ਹੈ ਇਹ, ਬੱਗਾਂ ਦਾ ਵੇਲਾ, ਜੋ ਸ਼ਾਮ ਨੂੰ ਸਵੇਰੇ ਲੈ ਕੇ ਜਾਂਦੇ ਨੇ ਮੱਝਾਂ ਗਾਵਾਂ 9-10 ਵਜੇ ਪਿੰਡਾਂ ਦੇ ਪਾਲੀ, ਉਹ ਲਜਾਂਦੇ ਨੇ ਬਾਹਰ ਸਾਰਾ ਦਿਨ ਘਾਹ ਚਰਦੀਆਂ ਚਰਦੀਆਂ, ਜਦੋਂ ਸ਼ਾਮ ਨੂੰ 4:30 ਦੁੱਧ ਚੋਣ ਦਾ ਵੇਲਾ, ਉਦੋਂ ਫਿਰ ਜਦੋਂ ਵਾਪਸ ਮੁੜਦੀਆਂ ਨੇ ਗਾਵਾਂ ਅਤੇ ਮੱਝਾਂ, ਉਹਨਾਂ ਦੇ ਖੁਰਾਂ ਨਾਲ ਬਹੁਤ ਸਾਰੀ ਮਿੱਟੀ ਉੱਡਦੀ ਹੈ, ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ 4:30 ਦਾ ਟਾਈਮ ਹੋ ਗਿਆ, ਚਲੋ ਵੀ ਚਾਹ ਬਣਾਈਏ, ਕਿਉਂਕਿ ਹੁਣ ਸਮਾਂ ਅੱਜ ਕੱਲ੍ਹ ਦੇ ਲੋਕ ਵੀ ਐਂ ਕਰਦੇ ਨੇ। ਇਸ ਤਰ੍ਹਾਂ ਕਹਿੰਦੇ ਗੋ ਧੂਲ ਕਹਿੰਦੇ ਨੇ, ਗਊਆਂ ਦੀ ਧੂੜੀ ਉੱਡਦੀ, ਜਦੋਂ ਮੱਝਾਂ ਦੇ ਧੂੜੀ ਉੱਡਦੀ ਹੈ, ਜਦੋਂ ਉਹ ਜਦੋਂ ਸਮਾਂ ਹੋ ਗਿਆ ਗਾਵਾਂ ਮੱਝਾਂ ਨੂੰ ਚੋਣ ਦਾ, ਤਾਂ ਇਧਰੋਂ ਬਈ ਥੋੜਾ ਥੋੜਾ ਹਨੇਰਾ ਵੀ ਛਾਉਣ ਲੱਗਿਆ ਹੈ। ਕਹਿੰਦੇ ਹੁਣ ਸ਼ਾਮ ਦਾ ਵਕਤ ਆ ਗਿਆ ਹੈ, ਖੁਸ਼ੀ ਵਿੱਚ ਆਤਿਸ਼ਬਾਜ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਬਾਜ ਮਤਾਂਗੇ ਤੰਗ ਬਰੂਦ ਕੇ 4 ਮਤਾਂ ਵੀ ਛੁੱਟੇ ਫੁਲਵਾਏ।
ਬਹੁਤ ਸਾਰੀਆਂ ਜਿਹੜੀਆਂ ਨੇ ਬਾਈ ਦੀਆਂ ਨੇ ਮਤਾਬੀਆਂ ਚੱਲਦੀਆਂ ਨੇ, ਬਰੂਦ ਚੱਲਦਾ ਹੈ, ਇਸ ਤਰੀਕੇ ਦੇ ਨਾਲ ਬਾਜੇ ਵੱਜਦੇ ਨੇ, ਉਹਨਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਘੋੜੇ ਅਤੇ ਹਾਥੀ ਡਰਦੇ ਨੇ ਜਦੋਂ ਬਹੁਤ ਸਾਰਾ ਖੜਕਾ ਹੁੰਦਾ ਹੈ।
ਮਾਨਵ ਮੂਲ ਨੇ ਇੱਕ ਪਠਾ ਹਿਤ ਹੂਤਨ ਕੇ ਤਿਨ ਜਾਏ ਸੁਣਾਵਾ।
ਉਸ ਵਕਤ ਬੁਲਾਉਣ ਵਾਸਤੇ ਬਾਬਾ ਮੂਲ ਚੰਦ ਜੀ ਨੇ ਇੱਕ ਬੰਦੇ ਨੂੰ ਭੇਜਿਆ ਕਿ ਸਾਰਿਆਂ ਨੂੰ ਬੁਲਾ ਲਿਆਓ, ਜਾ
ਤਾਰੋ ਆਪ ਚਲੋ ਪਦ ਕੋ ਅਬ ਕਾਲ ਪਿਓ ਹਿਤ ਲੇਵਨ ਲਾਵਾ।
ਚਲੋ ਜੀ ਹੁਣ ਪ੍ਰੇਮ ਕਰੋ ਇਸ ਗੱਲ ਦੇ ਵਿੱਚ, ਪਿਆਰ ਦੇ ਨਾਲ ਸਾਰੇ ਉੱਠੋ ਸਤਿਕਾਰ ਨਾਲ, ਕਿ ਹੁਣ ਵੇਲਾ ਹੋ ਗਿਆ ਹੈ ਲਾਵਾਂ ਦਾ, ਇਸ ਕਰਕੇ ਹੁਣ ਸਾਰੇ ਜਾਣੇ ਤਿਆਰੀ ਕਰਕੇ।
ਯੋ ਸੁਨ ਡੰਕ ਨਿਸ਼ਾਨ ਲਗੇ ਧੁਨ ਕੋਰੇ ਉੱਠੀ ਕੰਨ ਜਿਉ ਕਹਿਰਾਵਾ।
ਯੋ ਸੁਣ ਕੇ ਜਿਉਂ ਹੀ ਸੁਣਿਆ, ਬਾਜੇ ਵਾਲੇ ਨੇ ਆਪਣੇ ਬਾਜੇ ਬਜਾ ਦਿੱਤੇ, ਨਗਾਰਿਆਂ ਵਾਲੇ ਨਗਾਰੇ ਬਜਾ ਦਿੱਤੇ। ਕਹਿੰਦੇ ਅਸਮਾਨ ਦੇ ਵਿੱਚ ਜਿਵੇਂ ਬੱਦਲ ਕੱਟਦਾ ਹੈ, ਇਉਂ ਫਿਰ ਆਵਾਜ਼ ਆਉਣ ਲੱਗ ਪਈ।
ਆਨੰਦ ਕੋ ਉਰ ਧਾਰ ਤਮੈ ਗਮਨੇ ਮਿਲ ਸਾਜ ਸਮਾਜ ਸੁਹਾਵਾ।
ਉਹ ਆਨੰਦ ਨੂੰ ਧਾਰ ਕੇ ਉਸ ਵਕਤ ਗਏ ਨੇ ਤੇ ਮਿਲ ਕੇ ਸਾਰਾ ਸਾਜੋ ਸਮਾਨ ਸੋਭਨੀਕ ਹੋ ਰਿਹਾ।
ਬੇਦੀ ਜੇ ਬ੍ਰਿੰਦ ਉਹ ਬੇਦੀ ਸ਼ਿਰੋਮਣ ਬੇਦੀ ਰਚੀ ਜਾਏਗੇ ਤੇ ਥਾਈ।
ਉਹ ਜਿੱਥੇ ਸਾਰੇ ਬੇਦੀ ਇਕੱਠੇ ਹੋਏ ਬੈਠੇ ਸਨ, ਸ਼੍ਰੋਮਣੀ ਬੇਦੀਆਂ ਦੇ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚ ਗਏ, ਜਿੱਥੇ ਵਿਆਹ ਦੀ ਬੇਦੀ ਹੁੰਦੀ, ਅੱਗ ਬਾਲ ਕੇ ਪੰਡਿਤ ਚਾਰੇ ਪਾਸੇ ਬੈਠੇ ਸਨ, ਉਸ ਪਾਸੇ ਨੂੰ ਚੱਲ ਪਏ।
ਪੁੰਜ ਜਹਾਂ ਦਿਜ ਰਾਜ ਬਿਰਾਜਤ ਹੀਰ ਸਮਾਜ ਉੱਠੇ ਹਰ ਖਾਏ।
ਬਹੁਤ ਸਾਰੇ ਬ੍ਰਾਹਮਣ ਜਿੱਥੇ ਪਹਿਲਾਂ ਤੋਂ ਬਿਰਾਜਮਾਨ ਸਨ, ਦੇਖ ਕਰਕੇ ਉੱਠ ਕੇ ਖੜੇ ਹੋ ਗਏ ਤੇ ਬੜੇ ਪ੍ਰਸੰਨ ਹੋਏ।
ਜੇ ਮੁਖ ਆਸ਼ਿਕ ਕੋ ਸੁਖ ਪਾਏ ਗਏ ਸਭ ਬੈਸ ਤਾਂ ਚੌਕਾਏ।
ਬਹੁਤ ਅਸੀਸਾਂ ਦੇ ਕਰਕੇ ਉੱਥੇ ਬੈਠ ਗਏ ਨੇ ਚਾਰੇ ਪਾਸੇ ਬਰਾਤ ਦੇ।
वेद के मंत्र उचार तबै शुभरीत करी जो वेद ने गाए।
वो अपने वेद मंत्र जे पढ़ लगे जिम्मे वेदा में दसी हुई रीति महाराज जी कहने इथे आ जाओ को बैठ जाओ हुण तुसी इथे परिक्रमा करनी है। तो व्याह का प्रसंग जो ये कि सुल्तानपुरों आउण तो मगरों का है जो जन्म साखी सब तो प्रार्थना है तो भाई मनी सिंह की साखी है दोहां विच व्याह सतगुरु के बालपने विच तलवंडी होया लिखिया कि उत्थों चली सी बरात सुल्तानपुर साहब हुंदिया होया पहुंचे जिस रीति नाल व्याह होया तो वह रीति उस वेले की खतरियां विच प्रचलित रीति सी तां कुछ इत्थे चीजां ऐसियां आईयां ने। गुरु जी ने अजे घर बार छड त्याग कर जगत विच फिर के लोगों नूं तारन दा फिर करतारपुरे बैठ के उपदेश दे अपने आशे ते मत दा चलावना नहीं कीता सी हले सिर्फ पुरानियां रीतियां चल रही सन। एक रवायत चली आउंदी है कि गुरु जी ने सो इस तरीके नाल व्याह दी रीति अपनी दसी सी इस पर गोश्त होई है जिस दीवार हेठ ए गोश्त होई वह दीवार कच्ची बटाला नगर विखे अजे तक भी खड़ी है ते विंगी है। चोणिया ने यह जेडे मुगला जी सन ए चोणिया दे विचों सन ना कीती सी ते असी नहीं करदे तुसी नाल मंगते लैंदे ने साडे विच शोभा भी खराब कीती आ क्यों गर्म हो गया कम। शुरू शुरू च बंदे चंगे भी सन विच तां पिछे जे फकर फकीर सतगुरु कहने मेरी संगत नाम जपण वाले ने तां कि जे कपड़े माड़े पाए ने जी चंगे लगदे साधु संत क्यों लैंदे ने साडी बदनामी कीती है तुसी। इह जिहड़े सन चोणे सो इन्हां दा गोश सी ना चोणियां दा विचों बाबा जी दा मूल चंद जी दा इन्हां ने देता जवाब कहिंदे असीं तां नहीं करदे कंध भी सिटण लगे कंध डिगी ना फिर भी आपे मुड़ जाणगे काफी तकरार वध्या। महाराज गुरु नानक देव सच्चे पातशाह वह चोणियां दे विच इक होर है गोत भंडारी वह भंडारी कहण लगे कि असीं नाता दिंदे आ जे चोणियां ने नहीं शादी करनी एडे सोहणे दूल्हे आए ने असीं दे दिंदे आ। तां इस पर गुरु जी ने वर दिता कि भंडारी भरे रहणगे ते चोणे चुने जाणगे हौली हौली। ये सुन के चोणे झुक गए ते आप जी ने उस वक्त आप जी की आग्ञा मान ली। गुर मर्यादा समय हुण श्री गुरु ग्रंथ साहिब जी आप विराजमान हुंदे ने सो अग्नि दी गुरसिखां नूं लोड़ नहीं सरबत सिख संगतां प्रति सतगुरु दा हुक्म है कार्ज दे सवार सतगुर सच साखी है जब सतगुरु सच्चा साखी आप विच विराजमान है तो अग्नि नूं साखी रखण की कोई लोड़ ही नहीं पैंदी है। इस करके महाराज कहने उठा लो अपना समान असी तां उस दे उदाले परिक्रमा करनी है जिन्हें अग नूं बनाया है। कहिंदे ओह कौन है कहिंदे करतार है गुरबाणी है बाणी गुरु गुरु है बाणी जिवें वचन कीता गुरां ने। महाराज ने चौंकी दे उपर बाणी लिख करके उत्ते रुमाल सुंदर पा के चौंकी दीआं परिक्रमा कीतीआं भाव गुरबाणी दीआं परिक्रमा करके सिख जगत नूं एक नवीं सेध बख्शिश करती दुनिया दे विच। पहला जन्यू नहीं सी पहिनिआ महाराज जी ने उत्थों सारिआं नूं हटाया फिर सतगुरु महाराज सच्चे पातशाह ने परिक्रमा कीतीआं गुरबाणी दीआं इस तरह सतगुरु ने इत्थे मर्यादा चला दित्ती है।
दोहेरा अंदर सुंदर सदन से लियाए बोध बिलंद
जदों ये सारा कार्य हो गया फिर सोहने सुंदर सदन घर दे विच सतगुरु महाराज नूं लिया के सजाउणा कीता।
अंदर सुंदर सदन से लियाए बोध बिलंद लक्ष्मी रूप सुलखणी तिर श्री नानक चंद।
बहुत प्रसन्नता दे नाल फिर माता सुलखणी जी जे ओ आप नारायण ने ता एक नारायणी है माया कुल सृष्टि की माया माता सुलखणी के रूप में दुनिया च आई है और तक वो परमात्मा नाल शादी नहीं ना कर सकता है। इस करके माता सुलखणी जी के रूप में माया ने आ करके इथे एक माई जुगत व्याई तीन चेले प्रवान ये उही माया है जिसने ये सारे रूप धारण करके जगत की रौ रीति नूं चलाया है।
जितर पदा छन पंकज नैन बने दिशदान श्री महला की बाम जे अंगा।
तो उस वक्त पंकज नैन धन गुरु नानक देव सच्चे पातशाह जी दहने हथ सजे हथ अते श्री सुभायमान लक्ष्मी जो है माया है महिला जिवें आउंदा ना एक ओंकार वाहेगुरु जी की फतेह अरदास दे विच उत्थे ताइयों दसवें पातशाह चंडी दी वार च ही लिखिया एक ओंकार वाहेगुरु उत्थे श्री नहीं लिखिया पहला दोबारा फिर लिखिया श्री वाहेगुरु जी की फतेह। श्री जो सुभायमान लक्ष्मी दे नाल जो शोभनीक ने एक निर्गुण रूप है एक ओंकार वाहेगुरु जी की फतेह वह सरगुण रूप में जदों आउंदे उदों श्री नाल लगदा। इस करके श्री इत्थे अक्षर माता जी ने वरत्या कि जो सारिआं दे विच श्री सुभायमान श्रोमणी जो माया है ਉਹ ਸਤਿਗੁਰੂ ਮਹਾਰਾਜ ਦੇ ਖੱਬੇ ਪਾਸੇ ਲਿਆ ਕਰਕੇ ਬਿਠਾਉਣਾ
ਕੀਤਾ।
ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਸੁੰਦਰ ਚੌਂਕੀ ਦੇ ਉੱਪਰ ਰੱਖ ਕਰਕੇ ਸੁਸ਼ੋਭਿਤ ਕਰਕੇ ਤੇ ਸਤਿਗੁਰੂ ਜੀ ਨੇ ਮੱਥਾ ਟੇਕਿਆ, ਚਾਰ ਪ੍ਰਕਰਮਾਂ ਗੁਰਬਾਣੀ ਦੀਆਂ ਕਰਕੇ ਕਿਹਾ ਕਿ ਮੇਰਾ ਇਹੀ ਅਕਾਲ ਪੁਰਖ ਵਾਹਿਗੁਰੂ ਹੈ।
ਇਸ ਪ੍ਰੋਦਾਰ ਦਿਆਲ ਬਹੁਰ ਮੂਲੇ ਕੋਈ ਪ੍ਰੋਦਾ।
ਇਸ ਪਾਸਿਓ ਫਿਰ ਇਧਰੋਂ ਪ੍ਰੋਧਾ ਹਰਦਿਆਲ ਪ੍ਰੋਹਿਤ ਜੀ ਨਿੱਧਾ ਜੀ ਵੀ ਆਏ ਨੇ, ਆ ਬਹੁਤ ਮੂਲੇ ਕੋ ਪ੍ਰੋਧਾ, ਫਿਰ ਮੂਲ ਚੰਦ ਜੀ ਦਾ ਜਿਹੜਾ ਪ੍ਰੋਹਿਤ ਸੀ ਉਹ ਵੀ ਆਇਆ ਹੈ। ਇਹਨਾਂ ਦੇ ਫਿਰ ਗੋਤਰਾਚਾਰ ਪੜ੍ਹਦੇ ਹੁੰਦੇ ਨੇ, ਕਹਿੰਦੇ ਉਹ ਗੋਤਰਾਚਾਰ ਉਹਨਾਂ ਨੇ ਪੜ੍ਹੇ, ਉਧਰੋਂ ਉਹਨਾਂ ਨੇ ਸੁਣਾ ਤੇ ਇਸ ਤਰ੍ਹਾਂ ਰੀਤੀ ਪੂਰੀ ਕਰ ਦਿੱਤੀ।
ਸੁਣ ਕਰ ਨਰ ਤੇ ਕਾਲ ਰੇ ਹਿਰਦੇ ਅਰਖਾਏ।
ਉਸ ਵਕਤ ਸੁਣ ਕਰਕੇ ਸਾਰੇ ਜਾਣੇ ਮਨ ਦੇ ਅੰਦਰ ਬੜੇ ਪ੍ਰਸੰਨ ਹੋਏ ਔਰ ਇਸ ਤਰ੍ਹਾਂ ਇਹ ਸਾਰਾ ਵਿਵਾਹ ਦਾ ਕਾਰਜ ਸੰਪੰਨ ਹੋ ਗਿਆ।
ਅੜਿਲ ਲੈ ਲਾਵਾਂ ਤੇ ਥਾਨ ਗਏ ਪੁੱਲ ਸਿਵਰ ਮੈਂ।
ਲਾਵਾਂ ਲੈ ਕਰਕੇ ਫਿਰ ਸਤਿਗੁਰੂ ਮਹਾਰਾਜ ਜੀ ਉੱਥੇ ਹੀ ਵਾਪਸ ਚਲੇ ਗਏ ਜਿੱਥੇ ਟਿਕਾਣਾ ਕੀਤਾ ਸੀ, ਟਿਕਾਓ ਹੋਇਆ ਸੀ ਬਰਾਤ ਦਾ।
ਬਸੀ ਗੁੜਾਕਾ ਭਏ ਆਨ ਨਿਜ ਠਵਰ ਮੈਂ।
ਰਾਤ ਨੂੰ ਉਸ ਵਕਤ ਕਾਫੀ ਸਮਾਂ ਹੋ ਚੁੱਕਿਆ ਸੀ, ਸਤਿਗੁਰੂ ਮਹਾਰਾਜ ਜੀ ਬਿਰਾਜਮਾਨ ਹੋ।
ਸਿਮਰ ਤ੍ਰਿਜਾਮਾ ਛਾਏ ਅੱਗੇ ਅੱਗੇ ਆਨ ਜਿਉ।
ਕਵੀ ਜੀ ਨੇ ਇੱਥੇ ਆਪਣੀ ਇੱਕ ਸਿਆਣਪ ਦਾ ਅਲੰਕਾਰ ਬਣਾਇਆ, ਕਹਿੰਦੇ ਇਉਂ ਹਨੇਰਾ ਛਾ ਗਿਆ ਚਾਰੇ ਪਾਸੇ, ਜਿਵੇਂ ਕਹਿੰਦੇ ਅਗਿਆਨੀ ਬੰਦੇ ਦੇ ਮਨ ਦੇ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ।
ਕਬਿਤ ਭਇਓ ਅਰਣੋਦੈ ਅਰਣ ਚੂੜ ਬੋਲੇ ਰਵ।
ਉਸ ਵਕਤ ਜਦੋਂ ਕਹਿੰਦੇ ਅਰਣੋਦੈ ਸੂਰਜ ਉਦੇ ਹੋਇਆ, ਉਹ ਜਦੋਂ ਸੂਰਜ ਆਪਣੇ ਆਸਣ ਤੇ ਆ ਜਾਂਦਾ 3:30 ਸਵੇਰੇ, ਤਾਂ ਉਸ ਵਕਤ ਕਹਿੰਦੇ ਜਿਹੜਾ ਸੀ ਨਾ ਕੁੱਕੜ ਉਹਨੇ ਬਾਂਗ ਦੇ
ਦਿੱਤੀ। ਅਰਬਿੰਦ ਪਰ ਸਾਰੰਗ ਸੁਡੋਲੇ।
ਜਿਹੜੇ ਫਿਰ ਹੌਲੀ ਹੌਲੀ ਦਿਨ ਚੜ੍ਹਦਾ ਗਿਆ, ਕਮਲ ਦੇ ਫੁੱਲ ਸੂਰਜ ਨੂੰ ਦੇ ਕੇ ਖਿੜਦੇ ਗਏ ਅਤੇ ਉਹਦੇ ਉੱਤੇ ਭੰਬਰੇ ਜਿਹੜੇ ਸੀ ਉਹ ਡੋਲ ਰਹੇ ਨੇ।
ਭਾਜੇ ਦੂਤ ਚੋਰ ਪੁਰ ਗ੍ਰਾਮ ਛੋਰ ਛੋਰ ਭਾਨ ਕਰ ਦੂਰੀ ਗੈਨ ਸੰਤ ਮੁਖ ਬੋਲੇ।
ਉਹ ਜਦੋਂ ਇਸ ਤਰੀਕੇ ਦੇ ਨਾਲ ਕਹਿੰਦੇ ਸਵੇਰ ਹੁੰਦੀ ਹੈ, ਰਾਤ ਨੂੰ ਵਿਚਰਨ ਵਾਲੇ ਜਿਹੜੇ ਹੁੰਦੇ ਨੇ ਚੋਰ ਆਦਿਕ ਉੱਲੂ ਆਦਿਕ ਹੋਰ ਮਾੜੇ ਪੁਰਸ਼ ਹੋਰ ਮਾੜੀਆਂ ਰੂਹਾਂ, ਉਹ ਸੂਰਜ ਨੂੰ ਦੇਖਦੀਆਂ ਦੌੜ ਜਾਂਦੀਆਂ ਨੇ ਔਰ ਰਾਤ ਦੌੜ ਗਈ ਓ ਜਿਵੇਂ ਅਗਿਆਨਤਾ ਦੇ ਵਿੱਚੋਂ ਬੰਦੇ ਦੇ ਵਿੱਚੋਂ ਅਗਿਆਨਤਾ ਦੌੜ ਕੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਉਂ ਸੰਖ ਜਦੋਂ ਬੋਲੇ ਚਾਰੇ ਪਾਸੇ ਤਾਂ ਕਹਿੰਦੇ ਇਸ ਤਰੀਕੇ ਨਾਲ ਭਾਵ ਗਿਆਨ ਦਾ ਸੰਖ ਬੋਲਦਿਆਂ ਹੀ ਅਗਿਆਨਤਾ ਦੌੜ ਗਈ ਹੈ।
ਦੁਰਠਾ ਨਿੰਦਰਾ ਤਜੀ ਦਿਆਰ ਜਿਓ ਗਿਆਨੀ ਹਿਤ ਅੰਗਨਾ।
ਦਿਆਲ ਪਰਮੇਸ਼ਰ ਜੀ ਨੇ ਸਾਰਿਆਂ ਨੂੰ ਇੱਕ ਦਿਖਾਵੇ ਲਈ ਨਿੰਦਰਾ ਦਾ ਤਿਆਗ ਕੀਤਾ, ਉੱਠ ਕੇ ਬੈਠੇ ਹੋ ਗਏ ਨੇ। ਜਿਸ ਤਰੀਕੇ ਨਾਲ ਗਿਆਨੀ ਜਿਹੜਾ ਹੈ ਉਹ ਤਿਆਗ ਦਿੰਦਾ ਹੈ ਮੋਹ ਰੂਪੀ ਜਿਹੜੀ ਨੀਂਦ ਹੈ, ਮੋਹ ਰੂਪੀ ਇਸਤਰੀ ਦਾ ਜਿਵੇਂ ਤਿਆਗ ਕਰਦਾ ਨਾ, ਇਉਂ ਕਹਿੰਦੇ ਮਾਇਆ ਦਾ ਤਿਆਗ ਕਰ ਦਿੱਤਾ।
ਜਾਗਰਤਾ ਤਨ ਧਾਰ ਜਿਉ ਅਨੰਦਤਾ ਭਗਤ ਮੈਂ।
ਕਹਿੰਦੇ ਨੇ ਮੋਹ ਰੂਪੀ ਇਸਤਰੀ ਦਾ ਤਿਆਗ ਕੀਤਾ ਜਿਵੇਂ ਗਿਆਨਵਾਨ ਨੇ, ਇਉਂ ਨੀਂਦ ਦਾ ਤਿਆਗ ਕਰ ਦਿੱਤਾ। ਅਤੇ ਦੂਸਰੇ ਵਿੱਚ ਕਹਿੰਦੇ ਨੇ ਕਿ ਜਾਗਰਤਾ ਤਨ ਧਾਰ ਜਿਉ ਅਨੰਦਤਾ ਭਗਤ ਮੈਂ। ਜਿਵੇਂ ਭਗਤੀ ਦੇ ਵਿੱਚ ਭਗਤੀ ਕਰਦਿਆਂ ਕਰਦਿਆਂ ਬੰਦੇ ਦੇ ਅੰਦਰ ਜਾਗਰਤ ਅਵਸਥਾ ਆ ਕੇ ਪ੍ਰਕਾਸ਼ ਹੋ ਜਾਂਦਾ, ਫਿਰ ਉਹ ਕਦੇ ਵੀ ਅਗਿਆਨਤਾ ਵਿੱਚ ਨਹੀਂ ਸੌਂਦਾ। ਇਉਂ ਕਹਿੰਦੇ ਸਤਿਗੁਰੂ ਜੀ ਸਾਵਧਾਨ ਹੋਏ ਨੇ।
ਕੀ ਨਿਸ਼ਨਾਨ ਦੇ ਪੁੰਨ ਦਾਨ ਸਮਾਨ ਸਮਾਨ ਸੁਰਾ ਕਹਿ ਦੇਖਾ।
ਫਿਰ ਬਹੁਤ ਸੋਹਣਾ ਇਸ਼ਨਾਨ ਆਦਿਕ ਹੋਇਆ, ਦਾਨ ਦਿੱਤਾ, ਇਸ ਤਰੀਕੇ ਨਾਲ ਮਾਣ ਆਦਿਕ ਸਨਮਾਨ ਕੀਤਾ, ਬਿਨਾਂ ਕਿਸੇ ਰਾਗ ਦਵੈਸ਼ ਤੋਂ ਸਾਰਿਆਂ ਨੂੰ ਵੰਡਣਾ ਕੀਤਾ।
ਤਾਰ ਦੁਕੂਲ ਭਲੇ ਪਲ ਮੂਲ ਹਰੇ ਤਨ ਸੂਲਨ ਕਿੰਕਰ ਸੇਖਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਦਾਸਾਂ ਦੇ ਸਰੀਰਾਂ ਦੇ ਦੁੱਖ ਦੂਰ ਕਰਦੇ ਨੇ। ਇੱਕ ਸੁੰਦਰ ਸੋਹਣਾ ਦੁਪੱਟਾ, ਸੁੰਦਰ ਸੋਹਣੀ ਦਸਤਾਰ, ਸੋਹਣੇ ਵਸਤਰ ਸਜਾ ਕੇ ਸੰਸਾਰ ਦਾ ਕਾਰਨ ਰੂਪ ਸਤਿਗੁਰੂ ਮਹਾਰਾਜ ਜੀ, ਕਿਉਂਕਿ ਸਤਿਗੁਰੂ ਨੂੰ ਆਪਾਂ ਆਉਂ ਨਾ ਜਾਣੀਏ, ਸਤਿਗੁਰੂ ਜਿਹੜੇ ਨੇ ਨਾ ਇਹ ਸੰਸਾਰ ਦੇ ਕਰਤਾ ਧਰਤਾ ਹਰਤਾ ਆਪ ਹੀ ਨੇ, ਦੁਨੀਆਂ ਨੂੰ ਬਣਾਉਣ ਵਾਲੇ ਵੀ, ਦੁਨੀਆਂ ਨੂੰ ਨਾਸ ਕਰਨ ਵਾਲੇ ਵੀ, ਰੋਜੀ ਰੋਟੀ ਦੇ ਮਾਲਕ ਆਪ ਹਨ।
ਬੇਦਨ ਬਸ਼ ਸਰੋਜਨ ਸੂਰਜ ਭੂਖਨ ਉਕਤ ਸੋਏ ਵਿਸ਼ੇਖਾ।
ਹੁਣ ਬੇਦੀਆਂ ਦੀ ਵੰਸ਼ ਦੇ ਸੂਰਜ ਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹ ਬੇਦੀ ਵੰਸ਼ ਜੋ ਕਮਲ ਹੈ ਸੂਰਜ ਹਨ, ਇਹਦੇ ਵਿੱਚ ਸਤਿਗੁਰੂ ਜੀ ਇਹ ਗਹਿਣੇ ਉਖਾ ਸਮਾਨ ਹਨ, ਸੋਭਨੀਕ ਹੋ ਰਹੇ ਨੇ। ਇਸ ਤਰੀਕੇ ਨਾਲ ਜੋ ਚੜ੍ਹਦੇ ਸੂਰਜ ਦੀ ਲਾਲੀ ਹੈ ਜਿਹੜੀ ਨਾ ਉਖਾ ਤੋਂ ਭਾਵ, ਇਹ ਗੁਰੂ ਨਾਨਕ ਦੇਵ ਜੀ ਚੜ੍ਹਦੇ ਸੂਰਜ ਦੀ ਲਾਲੀ ਦੀ ਤਰ੍ਹਾਂ ਜੋ ਚੜ੍ਹੇ, ਤਾਂ ਬੇਦੀਆਂ ਦੀ ਕੋਲ ਸਾਰੀ ਕਮਲਾਂ ਵਾਂਗੂ ਖਿੜ ਗਈ ਹੈ।
ਰੂਪ ਅਨੂਪਮ ਸ਼ਾਂਤ ਮਨੋ ये ज्ञान अछादन ज्यो तर वेखा।
तो इतना उपमा तो रहत शांत स्वरूप है गुरु नानक देव महाराज सच्चे पातशाह का कि मानो के ये जड़ा सी ना ये हनेरा पाउण दी नहीं पर शोभा देण दी गल कीती है जिस तरह मनुखी भेख धारण करके अपने ज्ञान स्वरूप नूं आके इस संसार दे अंदर प्रगट कीता लुकाया नहीं है उस तरह सतगुरु सच्चे पातशाह सोहणे रूप नूं लाड़े वांगू संसार दे अंदर लिबास ने लुका लिया ते लिबास ऐसा धारिया कि लोकी ये कहने लाड़ा है पर कहंदे किसे नूं ये पता है कि कौन है ये लाड़ा नहीं है ये पूरे संसार दा ही पति है ये कल्ली माता सुलक्षणी का पति नहीं है ये तो तिन्ना लोकां दा पति तो भाव हुंदा मालक है पर इन्हें लाड़ा बन के अपने आप नूं लुको लिया ते दुनिया दे उत्ते माया पा दित्ती कि मैं लाड़ा हाँ पर ज्ञानवानां नूं पता है कि कल तारण गुरु नानक आया ये गुरु नानक जी ने ज्ञानवानां नूं पता है कि कौन ने अज्ञानियां नूं नहीं पता वह तो संसारी विआह देख रहे ने पर ज्ञानवान देख रहे ने वह विआह जिहड़ा जीवात्मा ते परमात्मा दा विआह हुंदा है इस तरीके नाल सतगुरु महाराज का सुंदर प्रसंग विवाह कार्ज का आप जी ने श्रवण किया प्यार सत्कार नाल रसना नूं करिए पवित्र वाहे गुरु वाहे गुरु
वाहे गुरु
वाहे गुरु वाहे गुरु
वाहे गुरु वाहे गुरु
वाहे गुरु वाहे गुरु
देव साहिब जी
गुरु नानक ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ।
ਪਾਰਗ੍ਰਮ ਅਗਨਾਸੀ ਅਗਨਾਸ ਸਰਵ ਮੈਂ ਦੁਖ ਭਜਨ ਗੁਣਦਾਸ, ਸੰਗੀ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਹੋਨਹਾਰ, ਹੇ ਸੰਤਾਂ ਕੇ ਸਦਾ ਸੰਗ ਨਿਧਾਰ, ਹੇ ਠਾਕੁਰ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੂ, ਆਏ ਪ੍ਰਭ ਸ਼ਰਨਾਗ ਤੇ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋ ਦਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਪਾਰਨਹਾਰ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਪਾਰਨਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।